ओंकार सकलं कर्ता पुरुष निर्भव निर्वैर अकाल मूर्ति अजूनी स्वयं गुरु प्रसाद अनंत रूप ते अनंत गुण का मालिक साधकां दी दृष्टि च जिस जिस ढंग नाल प्रगट होया साधक लोगों ने उसे उसे ढंग नाल उस परम शक्ति दे गीत गाया उदी उस्तति की थी। चूंकि वो हर पल हर छिन नवा है और अनेका रूप ने इस वास्ते परिपूर्ण परमात्मा दे अनेका नाम पै गए। साहिब फरमान करदे ने बलहारे जाओ जेते तेरे नाम है। किसे नूं ऐसा दिखाई दिता कि ओ रमिया होया, जद ऐसा दिखाई दिता तो रसना तो निकलिया राम। जद ऐसा किसे नूं प्रतीत होया कि संसार विच रहिंदा होया ओ संसार तो परे है तो निरंजन शब्द रसना ते आ गया। जद ए देखिया कि उस विच खिची नहीं कशिश नहीं है, उस विच संसार दी पकड़ उस विच नहीं है, संसार विच रहिंदा होया संसार दी मोह ममता उस विच नहीं, ता सुभावक शब्द निकलिया कृष्ण। जब ऐसा दिसिया कि उते करता है कृत नहीं है तो रसना विचों निकलिया करतार। जब ऐसा प्रतीत होया उसका कोई आकार ही नहीं है, उसका कोई वजूद ही नहीं है, वो एक परम शक्ति है, तो रसना विचों सुभावक नाम निकलिया निरंकार। कि जब ऐसा महसूस होया कि उते एक आश्चर्य रूप है कि जो उसके नेड़े जांदा है उसका अंधकार दूर होके उसनु प्रकाश मिलता है, उसनु चानना मिलता है, ता स्वाभाविक शब्द निकलिया वाहे गुरु। इसी तरीके नाल बोली दे आधार ते मजबां दे आधार ते वख वख बनी हुई संस्कृति दे आधार ते परमात्मा दे वख वख नाम संसार दे प्रगट हुए और उदे वख वख रूप दी चर्चा धर्म ग्रंथां दे च हुई। इतनी गल स्पष्ट है कि हर बंदे को दृष्टि वख वख है और अपनी दृष्टि के मुताबिक ही मनुष्य संसार नु वेखदा है निरंकार नु वेखदा है। एक तस्वीर देख के अगां चलांगे, एक दरख्त दे थले पंज सत मनुख विश्राम कर रहे ने दोपहर दे वक्त। उन्हां विचों एक नृत्यकार है, एक संगीतकार है, एक उदासी संत है, एक नौजवान है जिहड़ा हुणे किधरे घरों लड़के आया है, बड़ा दुखी है, बहुत बेचैन है। आराम कर रहे इन्हां मनुखां विचों एक लकड़ दा व्यापारी हवा दे तेज झोंके जो दरखत नाल छूंदे ने, दरखत दीआं टहिणियां झूलदीआं ने, जिहड़ा नृत्यकार सी ਉਹ ਨਿਰਕ ਦੀ ਦੁਨੀਆਂ ਵਿਚ ਖੋ ਜਾਂਦਾ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਕ ਕਰ ਰਿਹਾ ਹੈ। ਇਹਦੀ ਸ਼ਾਖਾਂ ਵਿਚ ਕਿਤਨੀ ਰਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਕ ਵੇਖ ਕੇ ਦਰਖਤ ਦਾ ਉਹ ਨਿਰਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ ਹੈ। ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ ਝੋਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਏ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੋ ਜਾਂਦਾ ਹੈ, ਸੁਰਾਂ ਦੀ ਦੁਨੀਆਂ ਚ ਖੋ ਜਾਂਦਾ ਹੈ, ਸੰਗੀਤ ਦੀ ਦੁਨੀਆਂ ਚ ਖੋ ਜਾਂਦਾ ਹੈ, ਬਿਸਮਾਰਦ ਹੋ ਜਾਂਦਾ ਹੈ। ਕਹਿੰਦਾ ਹੈ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਵਿਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟੇ ਹੋਇਆ, ਉਹ ਦੇਖਦਾ ਦਰਖਤ ਦੀ ਤਰਫ ਇਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ इस तरह टूट जावांगा जिवें कि पत्ता टूटे। जिवें हुण पत्ते का जुड़ना इस दरखत नाल बड़ा औखा है, इवें मरे हुए मनुख का मुड़ के कुटंब संबंधियां नाल संसार नाल जुड़ना बहुत औखा है, बहुत औखा है। होर बैराग की दुनिया च खो गया, होर संसार तो उपराम हो गया, इत्थे ते सारे पत्ते जड़ जाते हैं। इत्थे पत्ते सदीवी दरख्त नाल नहीं रहिंदे, एक एक करके सारियां नूं जड़ना पैणा है। इस वास्ते किसी परम खोज किसी परम देश की अंदर तलब रख के अगम्मी दुनिया में खो गया ये संत। चौथा जो लेटे आया आराम कर रहा इस दरखत के थले, वो एक व्यापारी है लक्कड़ का। वो इस सोचा विच गलतान हो गया कि इस दरखत नूं अगर मैं खरीद लवां इस इमारती लक्कड़ कितनी निकलेगी, इस विच जलाऊ लक्कड़ कितनी होगी, और इस विच जिहड़ा बाकी दा मलबा है शाखा इहदा टोला बन सकेगा कि नहीं, मैं किन्ने दा यह दरख्त खरीदा, यह कितने दा बिकेगा, मैनू की कुछ बचेगा। दरख्त नूं वेख के व्यापार की दुनिया विच खो गया। पंजवा जो आराम कर रहे है एक नौजवान है, मैं हुणे घरों लड़ के आया, हवा दे तेज झोंकिया ना जब शाखा शाखा नाल टकरांदियां ने, पत्ते पत्ते नाल टकरांदे ने, खड़ाक पैदा होंदा है, कहिंदा है झगड़ा इत्थे भी शुरू, शाखा शाखा नाल लड़ रही ने, पत्ते पत्ते नाल लड़ रहे ने, सिर्फ साडे घर विच ही लड़ाई नहीं, इत्थे दरख्त विच भी बहुत वड्डी लड़ाई है। हुण जैसी जैसी दृष्टि है मनुख की वैसी वैसी सृष्टि दिखाई देती है। दरखत इको ही है पर सारियां नूं वख वख रूप करके प्रतीत हो रहा है। संसार तो एक है लेकिन नजरां वख वख होण करके नजारे वख वख दिखाई देते ने। जैसी सृष्टि होंदी है जैसी दृष्टि होंदी है वैसी ही मनुख की सृष्टि बन जाती है। वख वख सृष्टि करके ही परमात्मा के अनेकां रूप जगत विच प्रचलित हुए। इस्लाम ते ईसाईयत ने उस परिपूर्ण परमात्मा नूं पिता करके आख्या, फादर कहंदे ने, पिदर कहंदे ने। समुचा इस्लाम कहंदा है वो जिहड़ी परम शक्ति है वो पिदर है, वो फादर है। दरअसल अगर असीं परमात्मा नूं संबंधी बनाना चाहिए, जैसे को है भी साडा संबंधी बुनियादी संबंधी है, ते कोई साडे कोल पुछे तुसीं परमात्मा नाल संबंध स्थापन किया है पर वह थोड़ा केहोजियां दा संबंधी कौन लगता है की लगता है। जैसे नाल चलते हुए मनुख बारे कोई पूछ ले कौन है ते असीं कह दईए संबंधी है, पर इहदे नाल सवाल दा सही मायने जवाब नहीं मिलता। वह पूछ सकता है संबंधी ते है पर की लगता है, पुत्र लगता है, मित्र लगता है, भरा लगता है, दोस्त लगता है, आला की लगता है। रिश्ते का जिक्र करना पैंदा, संबंधी का जिक्र करना पैंदा, कैसा संबंध है संबंधी चर्चा करनी पैंदी। वो जो परम शक्ति है वो जो परमात्मा है उहदे नाल संबंध जोड़ना है, पर यह संबंध कैसा होगा क्योंकि मनुख की दुनिया के जड़े संबंध ने उहदे च मां है, बाप है, पत्नी है, बच्चे ने, भरा ने, दोस्त ने, पड़ोसी ने, बस यही संबंधी है। उस परिपूर्ण परमात्मा नाल कैसा संबंध जोड़िए, तो इस्लाम कहंदे ने पिता दा संबंध जोड़िए, ईसाईयत भी कहंदी है फादर है। प्रार्थना करनगे, प्रेर करनगे, इबादत करनगे, वो पिता दे अगों झुकणगे और उस पिता दे कोलों इंज याचना करनगे जैसे कि एक मासूम बच्चा प्यो कोल मंगदा है। इस्लाम ईसाईयत दी समुची इबादत पिता पुत्र दे आले दुआले घूमदी है। एक पुत्र प्यो की पूजा कर रहे, एक पुत्र पिता की परिक्रमा कर रहे, एक पुत्र पिता नूं महान जान के उहदे अगों याचना कर रहे है। यह बंदगी यह इबादत इस रिश्ते उत्ते खड़ी है। पर होर थोड़ा जिहा अगां जाइए भारत का पुराना सनातन मत उसका एक अंग उस परम शक्ति नूं परमात्मा नूं मां करके पूजता है, माता करके पूजता है। जिथे इस्लाम कहंदा है वह पिता है, ईसाईयत कहंदी है वह फादर है, वह बाप है, उथे भारत का एक तबका कहंदा नहीं ਲਿਆਜ਼ਾ ਮਾਤਾ ਮਾਤਾ ਦੀ ਚਰਚਾ ਤੇ ਗੀਤ ਚੱਲਦੇ ਨੇ। ਮਾਤਾ ਦੇ ਬਹੁਤ ਸਾਰੇ ਮੰਦਰ ਵੀ ਸਾਡੇ ਦੇਸ਼ ਵਿਚ ਮੌਜੂਦ ਨੇ, ਜੈਸੇ ਕਿ ਵੈਸ਼ਨੋ ਦੇਵੀ, ਨੈਣਾ ਦੇਵੀ, ਕਾਲੀ ਦੇਵੀ, ਸਰਸਵਤੀ ਦੇਵੀ, ਦੁਰਗਾ ਦੇਵੀ ਇਤਿਹਾਸਕ ਅਨੰਤ ਦੇਵੀਆਂ ਸਾਡੇ ਦੇਸ਼ ਵਿਚ ਇਸ ਭਾਵਨਾ ਕਰਕੇ ਉਜਾਗਰ ਹੋਈਆਂ ਕਿ ਮਨੁੱਖ ਨੇ ਮੰਨਿਆ ਉਹ ਪ੍ਰਮਾਤਮਾ ਮਾਤਾ ਹੈ, ਮਾਂ ਹੈ। ਤੋ ਮਾਂ ਜਾਣ ਕੇ ਪੂਜਾ ਸ਼ੁਰੂ ਹੋਈ, ਮਾਂ ਜਾਣ ਕੇ ਪ੍ਰਤਿਸ਼ਠਾ ਸ਼ੁਰੂ ਹੋਈ ਔਰ ਮਾਂ ਜਾਣ ਕੇ ਬੰਦਗੀ, ਪਰਿਕਰਮਾ, ਇਬਾਦਤ ਇਹ ਸਭ ਕੁਝ ਅਰਚਾ ਬੰਧਨ ਚੱਲ ਪਿਆ। ਇੱਕ ਤਬਕੇ ਨੇ ਇਸ ਢੰਗ ਨਾਲ ਪਰਮਾਤਮਾ ਨੂੰ ਮੰਨਿਆ। ਅਗਾਂਹ ਚਲੀਏ, ਸੂਫੀ ਸੰਤ ਜਿਹੜੇ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਰਿਸ਼ਤਾ ਸਥਾਪਨ ਕਰਦੇ ਨੇ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਇਸ ਵਾਸਤੇ ਸਭੇ ਮੁਸਲਮਾਨ ਸੂਫੀ ਕਲਾਮ ਨੂੰ ਪਸੰਦ ਨਹੀਂ ਕਰਦੇ। ਮੁਤਸਬੀ ਮੁਸਲਮਾਨਾਂ ਨੇ ਤੇ ਸੂਫੀਆਂ ਨੂੰ ਕਿਸੇ ਹੱਦ ਤੱਕ ਕਤਲ ਵੀ ਕੀਤਾ। ਔਰੰਗਜ਼ੇਬ ਨੇ ਸਰਮਦ ਨੂੰ ਕਤਲ ਕੀਤਾ। ਮੁਲਤਾਨ ਦੇ ਮੁਸਲਿਮ ਹੁਕਮਰਾਨ ਨੇ ਸ਼ਮਸ ਤਬਰੇਜ਼ ਦੀ ਪੁੱਠੀ ਖੱਲ ਲਵਾ ਦਿੱਤੀ। ਕਰੀਬਨ ਕਰੀਬਨ ਜਿਤਨੇ ਵੀ ਸੂਫੀ ਪੈਦਾ ਹੋਏ ਮੁਤਸਬੀ ਮੁਸਲਮਾਨਾਂ ਦੇ ਮਾਗ ਦੀ ਸ਼ਿਕਾਰ ਹੁੰਦੇ ਰਹੇ। ਜੈਸੇ ਕਿ ਸਰਮਦ ਦੀ ਕਬਰ ਅਸੀਂ ਜਾਮਾ ਮਸਜਿਦ ਦੇ ਕੋਲ ਵੇਖਦੇ ਹਾਂ, ਇਸ ਨੂੰ ਔਰੰਗਜ਼ੇਬ ਨੇ ਕਤਲ ਕਰ ਦਿੱਤਾ ਸੀ। ਇਹ ਖੁੱਲੇ ਫੈਲਾਂ ਦਾ ਮਾਗ ਸੂਫੀ ਕਲਾਮ ਦੇ ਅੰਦਰ ਜੋ ਰਿਸ਼ਤਾ ਪਰਮਾਤਮਾ ਦਾ ਮਿਲਦਾ ਹੈ ਉਹ ਹੈ ਮਹਿਬੂਬ ਤੇ ਮਹਿਬੂਬਾ ਦਾ। ਕਿਸੇ ਥਾਂ ਉਹ ਪਰਮਾਤਮਾ ਨੂੰ ਮਹਿਬੂਬ ਬਣਾਉਂਦੇ ਨੇ, ਖੁਦ ਮਹਿਬੂਬਾ ਬਣਦੇ ਨੇ। ਕਿਸੇ ਥਾਂ ਪਰਮਾਤਮਾ ਨੂੰ ਮਹਿਬੂਬਾ ਸਮਝਦੇ ਨੇ, ਖੁਦ ਮਹਿਬੂਬ ਬਣਦੇ ਨੇ। ਇਸ ਰਿਸ਼ਤੇ ਦੇ ਆਲੇ ਦੁਆਲੇ ਉਨ੍ਹਾਂ ਦੀ ਬੰਦਗੀ, ਉਨ੍ਹਾਂ ਦੀ ਇਬਾਦਤ ਘੁੰਮਦੀ। ਥੋੜਾ ਜਿਹਾ ਹੋਰ ਅਗਾਂਹ ਚਲੀਏ ਕੁਝ ਹੋਰ ਵੀ ਸੰਬੰਧ ਮਿਲਦੇ ਨੇ। ਭਗਤ ਕਬੀਰ ਜੀ ਮਹਾਰਾਜ ਨੇ ਪਰਿਪੂਰਨ ਪਰਮਾਤਮਾ ਨਾਲ ਜੋ ਸੰਬੰਧ ਜੋੜਿਆ ਉਹ ਹੈ ਇਹ ਕਿ ਮੈਂ ਦਾਸ ਹਾਂ ਤੂੰ ਮਾਲਕ। ਭਗਤ ਲੋਕ ਜਿੰਨੇ ਵੀ ਹੋਏ ਨੇ ਸਾਡੇ ਦੇਸ਼ ਵਿਚ ਕਰੀਬਨ ਕਰੀਬਨ ਆਪਣੇ ਆਪ ਨੂੰ ਦਾਸ ਕਹਿੰਦੇ ਰਹੇ ਨੇ, ਪਰਮਾਤਮਾ ਨੂੰ ਮਾਲਕ ਕਹਿੰਦੇ ਰਹੇ। ਅਸੀਂ ਤੇਰੇ ਜ਼ਰ ਕਰੀ ਗੁਲਾਮ, ਕਹੋ ਕਬੀਰ ਗੁਲਾਮ ਹਰ ਕਾ ਜਿਵਾਏ ਭਾਵੇਂ ਮਾਲ। ਜਿਤਨੇ ਵੀ ਭਗਤ ਹੋਏ ਨੇ ਸਭ ਆਪਣੇ ਆਪ ਨੂੰ ਗੁਲਾਮ ਆਖਦੇ ਰਹੇ ਨੇ, ਦਾਸ ਆਖਦੇ ਰਹੇ ਨੇ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ। ਵਰਸ ਕੇ ਇਨ੍ਹਾਂ ਰਿਸ਼ਤਿਆਂ ਦੇ ਆਲੇ ਦੁਆਲੇ ਪਰਿਪੂਰਨ ਪਰਮਾਤਮਾ ਦਾ ਸੰਬੰਧ ਚੱਲਦਾ ਹੈ। ਕੁਛ ਐਸੇ ਵੀ ਭਗਤ ਹੋਏ ਜਿਨ੍ਹਾਂ ਨੇ ਕਹਿ ਦਿੱਤਾ ਤੂੰ ਰਾਜਾ ਹੈ ਅਸੀਂ ਤੇਰੀ ਪਰਜਾ। ਹੇ ਪਰਮਾਤਮਾ ਤੂੰ ਰਾਜਾ ਹੈ, ਰਾਜਾ ਜਾਣ ਕੇ ਉਸਦੀ ਪੂਜਾ ਹੋਈ ਔਰ ਨਹਿ ਕਲੰਕ ਰਾਜਾ ਕਰਕੇ ਆਖਿਆ ਤੂੰ ਨਿਸ਼ਕਲੰਕ ਰਾਜਾ ਹੈ, ਤੇਰੇ ਤੇ ਕੋਈ ਕਲੰਕ ਨਹੀਂ, ਤੂੰ ਰਾਜਾ ਹੈ, ਅਸੀਂ ਤੇਰੀ ਰਈਅਤ ਹਾਂ, ਅਸੀਂ ਤੇਰੀ ਪਰਜਾ। ਤੂੰ ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ ਇਸ ਢੰਗ ਨਾਲ ਜੈਸੇ ਕੋਈ ਪਰਜਾ ਰਾਜਾ ਦੇ ਅੱਗੋਂ ਸਜਦਾ ਕਰ ਰਹੀ ਹੋਵੇ, ਬੰਦਗੀ ਕਰ ਰਹੀ ਹੋਵੇ। ਕੁਛ ਐਸੇ ਵੀ ਮਹਾਂਪੁਰਸ਼ ਹੋਏ ਨੇ ਜਿਨ੍ਹਾਂ ਨੇ ਰਿਸ਼ਤਾ ਜੋੜਿਆ ਵੀ ਤੂੰ ਗੁਰੂ ਹੈ ਅਸੀਂ ਤੇਰੇ ਸ਼ਿਸ਼, ਤੂੰ ਗੁਰੂ ਹੈ ਸਮਗਰ ਸੰਸਾਰ ਨੂੰ ਚਾਨਣਾ ਦੇਣ ਵਾਲਾ, ਪ੍ਰਕਾਸ਼ ਦੇਣ ਵਾਲਾ, ਅਸੀਂ ਤੇਰੇ ਸ਼ਿਸ਼। ਤੂੰ ਸਿੱਖ ਜਾਣ ਕੇ ਤੇ ਉਹਨੂੰ ਗੁਰੂ ਸਮਝ ਕੇ ਇਹ ਸੰਬੰਧ ਜੋੜਿਆ ਗਿਆ ਬੰਦਗੀ ਦੁਆਰਾ, ਪ੍ਰਸਤਿਸ਼ ਦੁਆਰਾ। ਕੁਛ ਐਸੇ ਵੀ ਨੇ ਜਿਨ੍ਹਾਂ ਨੇ ਸੰਬੰਧ ਜੋੜਿਆ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਮਿੱਤਰਤਾ ਦਾ। ਤੂੰ ਬਈ ਸਾਡਾ ਮਿੱਤਰ ਹੈ, ਤੂੰ ਸਾਡਾ ਦੋਸਤ ਹੈ। ਵੱਖ ਵੱਖ ਰਿਸ਼ਤਿਆਂ ਦੇ ਉੱਤੇ ਸਮੁੱਚੇ ਸੰਸਾਰ ਵਿਚ ਵੱਖ ਵੱਖ ਮਜ਼ਹਬ ਤੇ ਸੰਪਰਦਾਵਾਂ ਮੌਜੂਦ ਨੇ। ਜੈਸੇ ਕਿ ਮੈਂ ਅਰਜ਼ ਕਰ ਚੁੱਕਿਆ ਕਿ ਇਸਲਾਮ ਤੇ ਈਸਾਈਅਤ ਦਾ ਰਿਸ਼ਤਾ ਪਿਓ ਪੁੱਤਰ ਦੇ ਰਿਸ਼ਤੇ ਤੇ ਖੜਾ ਹੈ। ਸਨਾਤਨ ਮਤ ਦੇ ਇੱਕ ਧੜੇ ਦਾ ਪਰਮਾਤਮਾ ਨਾਲ ਰਿਸ਼ਤਾ ਮਾਂ ਤੇ ਪੁੱਤਰ ਦਾ ਰਿਸ਼ਤਾ, ਸੂਫੀਆਂ ਦਾ ਰਿਸ਼ਤਾ ਮਹਿਬੂਬ ਤੇ ਮਹਿਬੂਬਾ ਦਾ ਰਿਸ਼ਤਾ, ਔਰ ਭਗਤਾਂ ਦਾ ਜੋ ਬਹੁਤ ਤਾਦਾਦ ਦੇ ਸਾਡੇ ਦੇਸ਼ ਵਿਚ ਪੈਦਾ ਹੋਏ, ਦਾਸ ਤੇ ਮਾਲਕ ਦਾ ਰਿਸ਼ਤਾ। ਤੂੰ ਮਾਲਕ ਹੈ, ਅਸੀਂ ਤੇਰੇ ਗੁਲਾਮ ਹਾਂ, ਅਸੀਂ ਤੇਰੇ ਦਾਸ। ਇਨ੍ਹਾਂ ਵਿਚੋਂ ਮੀਰਾਂ ਵੀ ਹੈ ਜੇ ਥਾਂ ਥਾਂ ਤੇ ਆਪਣੇ ਆਪ ਨੂੰ ਦਾਸੀ ਕਹਿੰਦੀ ਏ, ਗੁਲਾਮ ਕਹਿੰਦੀ ਏ, ਤੂੰ ਮਾਲਕ ਹੈ, ਮਾਨੇ ਚਾਕਰ ਰਾਖੋ, ਚਾਕਰ ਰਾਖੋ, ਚਾਕਰ ਰਾਖੋ ਜੀ। ਇਹ ਗੀਤ ਮੀਰਾਂ ਦਾ ਬੜਾ ਪ੍ਰਚਲਿਤ ਹੈ। ਇਹ ਪ੍ਰਭੂ ਮੈਨੂੰ ਚਾਕਰ ਰੱਖ ਲੇ, ਗੁਲਾਮ ਰੱਖ ਲੇ, ਦਾਸ ਰੱਖ ਲੇ, ਤੂੰ ਮਾਲਕ ਹੈ, ਮਾਲਕ ਹੈ, ਮੈਂ ਤੇਰੀ ਚਾਕਰ। ਵਰਸ ਕੇ ਸਮੁੱਚਾ ਭਗਤੀ ਜੀਵਨ ਦਾਸ ਤੇ ਮਾਲਕ ਦੇ ਰਿਸ਼ਤੇ ਦੇ ਆਲੇ ਦੁਆਲੇ ਘੁੰਮਦਾ। ਕੁਛ ਐਸੇ ਵੀ ਨੇ ਜੋ ਕਹਿਣ ਤੋਂ ਸਾਡਾ ਮਿੱਤਰ ਹੈ। ਚੀਨ ਦਾ ਪ੍ਰਸਿੱਧ ਸੰਤ ਲਾਓਸੇ, ਉਹ ਕਹਿੰਦਾ, ਹੇ ਈਸ਼ਵਰ, ਜਿਸ ਧਾਤੂ ਤੋਂ ਤੂੰ ਬਣਿਆ ਉਸੇ ਧਾਤੂ ਤੋਂ ਮੇਰਾ ਜਨਮ ਹੈ। ਫਰਕ ਸਿਰਫ ਇਹ ਹੈ, ਤੂੰ ਪਹਿਲੇ ਹੈ, ਅਨਾਦੀ ਹੈ, ਮੈਂ ਬਾਅਦ ਦੇ ਚਾਂ, ਇੱਕੋ ਹੀ ਧਾਤੂ, ਇੱਕੋ ਹੀ ਅੰਸ ਹੋਣ ਕਰਕੇ ਤੂੰ ਮੇਰਾ ਵੱਡਾ ਭਰਾ ਹੈ, ਮੈਂ ਛੋਟਾ। ਤੋ ਭਰਾਤਾ ਦੇ ਰਿਸ਼ਤੇ ਦੇ ਆਲੇ ਦੁਆਲੇ ਲਾਓਸੇ ਦੀ ਬੰਦਗੀ ਹੁੰਦੀ ਹੈ, ਲਾਓਸੇ ਦੀ ਇਬਾਦਤ ਹੁੰਦੀ ਹੈ। ਵੱਖ ਵੱਖ ਸੰਸਾਰ ਦੇ ਭਗਤਾਂ ਨੇ, ਸੰਤਾਂ ਨੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਾਲ ਵੱਖ ਵੱਖ ਸਥਾਪਨ ਕੀਤੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਅਧਿਐਨ ਕਰੀਏ ਤੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਪੁੱਛੀਏ ਕਿ ਉਹ ਅਕਾਲ ਪੁਰਖ ਤੁਹਾਡਾ ਕੀ ਲੱਗਦਾ, ਪਰਮਾਤਮਾ ਦੇ ਨਾਲ ਤੁਸੀਂ ਕਿਹੜਾ ਰਿਸ਼ਤਾ ਸਥਾਪਨ ਕੀਤਾ। ਤੋ ਬਾਣੀ ਪੜ੍ਹਨ ਤੋਂ ਪਤਾ ਚੱਲਦਾ ਇੱਕ ਰਿਸ਼ਤਾ ਗੁਰੂ ਨਾਨਕ ਨੇ ਨਹੀਂ ਮੰਨਿਆ, ਬਲਕਿ ਸਾਰੇ ਰਿਸ਼ਤੇ ਪਰਿਪੂਰਨ ਪਰਮਾਤਮਾ ਦੇ ਨਿਰੂਪਣ ਕਰ ਦਿੱਤੇ ਨੇ। ਉਹਨਾਂ ਦਾ ਗੁਣਾਨ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂਗੋ ਕਿਹਾ ਕਾਲਾ ਜੀ। ਵਿਗਿਆਨਿਕ ਤੱਥ ਵੀ ਸਾਡੇ ਸਾਹਮਣੇ, ਅਗਰ ਕਿਸੇ ਬੱਚੇ ਦੀ ਮਾਂ ਹੋਵੇ ਤੇ ਪਿਓ ਨਾ ਹੋਵੇ, ਉਹ ਅਹਿਸਾਸ ਤੇ ਕਮਤਰੀ ਦਾ ਸ਼ਿਕਾਰ ਹੋ ਜਾਂਦਾ ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ। ਪਿਓ ਹੀ ਕੋਈ ਨਹੀਂ, ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ। ਜੀਵਨ ਦੀ ਪਰਵਰਿਸ਼ ਵਿਚ ਕਾਫੀ ਖਾਮੀਆਂ ਰਹਿ ਜਾਂਦੀਆਂ ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੂਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਤੇ ਸਾਡੀਆਂ ਬਾਹਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਆਵੇ ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਣ ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ, ਜਿਹਨੂੰ ਬੰਦਾ ਰਾਜ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ, ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੇ ਪ੍ਰਗਟ ਕਰਨੀ ਹੈ, ਇਸ ਰੰਗ ਨਾਲ ਜੈਸੇ ਕਿ ਮਿੱਤਰ ਮਿੱਤਰ ਦੇ ਅੱਗੋਂ ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀ ਆ, ਕਿਸ ਮੋਹਨ ਲਾਲ ਪਿਆਰੇ ਹਉ ਫਿਰੋਂ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੇ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਮੇਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੇ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ, ਮੇਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ। ਤੇ ਪਿਤਾ ਦੀ ਸੋਚ ਨੂੰ ਇਹ ਆਉਂਦੀ ਹੈ, ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ।
तू मेरा पिता नहीं,
तू मां भी है। ममता तैथों डुल डुल के पैंदी, तेरा प्यार समग्र जीवन विथे बरसदा, तू सारिया नाल प्यार हों।
अगाऊ कदिए साहेब गुरु नानक देव जी महाराज की बाणी
महबूब ते महबूबा दे रिश्ते नूं भी झुटलांदी नहीं, नजर अंदाज नहीं करदी। गुरु नानक देव जी महाराज ने ऐसा संबंध भी परमात्मा दे नाल जोड़िया। वडहंस राग दा एक शब्द मैं आप जी दे समक्ष भेट कर। मोरी रूण झुण लाया भैणे सावन आया, तेरे मुंद कटारे जेवड़ा ते लोभी लोभ लुभाया, तेरे दर्शन विटों खनिए मया तेरे नाम विटों कुर्बानो, जाकू तामे मान किया है तुद बिन कहा मेरा नानो, चूड़ा भन पलंग से मुंदे सन बाई सन बाह, एते रेश करिंदिये मुंदे सौरा को अवराह, नामनियार न चूड़िया ना से वंगणिया, जो शह कंठ न लगिया जलन से बाहड़िया। इस शब्द देख जिस रिश्ते का जिक्र है उते उही संबंध मेरे पातशाह स्थापन कर रहे ने जो सूफिया ने ईश्वर दे नाल स्थापन किया। दरअसल मां बाप होवन, भरा भी होवे, दोस्त भी होवन, पति ना होवे, पत्नी ना होवे तो एक बहुत वड्डी घाट परिवार विच महसूस होंगी। ए रिश्ता भी परिपूर्ण परमात्मा दे नाल सतगुरु देव जी महाराज ने जोड़े। फिर गुरबाणी इस परम शक्ति नूं गुरु भी कहिंदी है। गुरु 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 कर मन मोर, गुरु बिना मैं नाही होर, तू गुरु है आद अंत एक है अवतारा, सोई गुरु समझो आमा, तू साडा गुरु है, असी तैथों प्रेरणा लैण वाले, तू समग्र जीवन ज्ञान दान देने वाला, सारे जगत नूं चानना देने वाला। जिथे साहिब गुरु नानक देव जी महाराज, गुरु गोबिंद सिंह जी महाराज उस दे नाल गुरु ते शिष्य दा रिश्ता जोड़दे ने, उत्थे गुरबाणी उस नूं राजा भी कहिंदी है। को हर समान नहीं राजा, ए भूपत सब दिवस चार के झूठे करत दिवाजा, ए परिपूर्ण परमात्मा तेरे समान कोई होर राजा नहीं है, तेरे समान कोई होर पिता नहीं है, तेरे समान कोई होर मां नहीं है, तेरे समान कोई होर मित्र दोस्त नहीं हो सकता, तेरे समान कोई होर महान मालिक नहीं हो सकता। सारी जगत दे रिश्ते गुरु नानक देव जी महाराज ने परमात्मा विच निरूपण कीते ने। भाई साहब भाई गुरदास जी का कथन है कि जिन्ने साडे संबंध ने इन्हां संबंधां दे विचों ही परमात्मा की झलक वेखनी है। मां दे अंदर दुलदी ममता नूं परमात्मा की दित्ती हुई ममता समझना है, पिता का दिता हुआ प्यार ऐसा समझना है कि परमात्मा ही यह प्यार दे रहा है, ईश्वर ही यह प्यार दे रहा है। मां नूं ठुकरा के पिता का दिल तोड़ के अगर कोई बंदा तीर्थां ते भ्रमण करे, दान करे, पुन करे, भाई साहब भाई गुरदास जी ने इसनूं कोई महानता नहीं दिती। आप कहंदे ने मां प्यो पर हर सुने वेद, भेद न जाने कथा कहानी, माँ प्यो पर हर करे तीरथ, अठसठ तीरथ घूमन वाणी। माँ का दिल तोड़ के प्यो की बेदबी करके अगर कोई बंदा कथा सुनने वास्ते जाए, भाई साहब कहते कथा के भेद नूं नहीं समझ सकेगा, इसे भुल गया कि जो मां तेनू मिली है ये मां नहीं, ये परमात्मा ही मां के रूप च तेनू मिले, परमात्मा ही ममता लुटा दे रहा, परमात्मा ही प्यार दे रहा। अगर परमात्मा ने प्यार देना है, ममता करनी है तो किस रूप च करे, वो मां के रूप च करे। परमात्मा ने हमदर्दी जतानी है तो किस रूप में जतावे, वो पिता के रूप च जतावे, वो पिता के रूप च प्यार दे रहा है। इस वास्ते भाई साहब कह रहे हैं कि पिता का दिल तोड़ के जो तीर्थां ते भ्रमण पिया करता है, मां नूं ठोकर मार के जो कथा सुनने की कोशिश पिया करता है, भाई साहब कहने रब्बी राज नूं ओ नहीं समझ सकेगा। मां प्यो पर हर करे तीरथ, अठसठ तीरथ घूमन वाणी। ते हुण ऐसा होवे कि माता दे तंगे कपड़े ना आउण, पिता दे पैरां दी जुत्ती ना आवे,
ਕਿ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ।
ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ, ਬੇਮਾਨ ਅਗਿਆਨ ਪਰਾਨ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕੀ? ਕਿ ਇਨ੍ਹਾਂ ਤਮਾਮ ਰਿਸ਼ਤਿਆਂ ਵਿੱਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ, ਘਰ ਨੂੰ ਹੀ ਮੰਦਰ ਬਣਾਉਣਾ। ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਵਿਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਵਿਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਵਿਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਵਿਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਵਿਚ ਪਰਮਾਤਮਾ ਦੀ ਪਤ ਤੇ ਸ਼ਸਤਰ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਏ। ਆਖਰ ਮੰਦਰ ਵਿਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਹੁੰਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਵੇਂ ਨਰਕ ਦੇ ਜਾਣ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਵਿਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਵਿਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸੱਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਵਿਚ ਪੰਕਤੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਵਿਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਵਿਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਵਿਚ ਵੀ ਦੇਖ, ਰਾਹੀ ਵਿਚ ਵੀ ਦੇਖ, ਪਰਿਵਾਰ ਵਿਚ ਵੀ ਦੇਖ, ਸੰਸਾਰ ਵਿਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਹਿਣ ਕਿ ਪਰਮਾਤਮਾ ਦਾ ਇੱਕ ਰੂਪ ਨਹੀਂ, ਕਿਧਰੇ ਤੈਨੂੰ ਮਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਪਿਤਾ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਭਰਾਵਾਂ ਦੇ ਰੂਪ ਵਿਚ ਮਿਲਿਆ, ਕਿਧਰੇ ਤੈਨੂੰ ਮਿੱਤਰਾਂ ਦੇ ਰੂਪ ਵਿਚ ਮਿਲਿਆ, ਔਰ ਰਸਤੇ ਵਿਚ ਕੋਈ ਅਜਨਬੀ ਜਾ ਰਿਹਾ, ਇਹ ਵੀ ਅਜਨਬੀ ਨਹੀਂ, ਇਹਦੇ ਅੰਦਰ ਵੀ ਰਾਮ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ, ਇਹਦੇ ਅੰਦਰ ਵੀ ਖੁਦਾ ਦੀ ਝਲਕ ਨੂੰ ਵੇਖਣ ਦੀ ਕੋਸ਼ਿਸ਼ ਕਰ। ਇਸ ਵਾਸਤੇ ਇਸਲਾਮ ਦੇ ਅੰਦਰ ਵੀ ਰਿਵਾਜ ਪ੍ਰਚਲਿਤ ਸੀ, ਸਲਾਮ ਅਲੈਕੁਮ, ਸਲਾਮ ਹੈ, ਸਲਾਮ ਹੈ, ਨਮਸਕਾਰ ਹੈ ਉਸ ਅੱਲਾਹ ਨੂੰ, ਉਸ ਪਰਮਾਤਮਾ। ਬਹੁਤ ਕੀਮਤੀ ਇਹ ਗੱਲਾਂ ਸਨ, ਸੰਗ ਦੀ ਧਾਰਾ ਨੇ ਖੋ ਦਿੱਤੀਆਂ ਨੇ, ਬਰਬਾਦ ਕਰ ਦਿੱਤੀਆਂ ਨੇ। ਇਸ ਵਾਸਤੇ ਘਰ ਦਾ ਮੰਦਰ ਬਣਨਾ ਔਖਾ ਹੋ ਗਿਆ, ਤੇ ਜੇ ਘਰ ਮੰਦਰ ਨਹੀਂ ਬਣਿਆ ਤਾਂ ਸੰਸਾਰ ਦਾ ਮੰਦਰ ਦਿਖਾਈ ਦੇਣਾ ਬੜਾ ਔਖਾ ਹੈ, ਬਹੁਤ ਔਖਾ ਹੈ। ਜੇ ਘਰ ਮੰਦਰ ਬਣ ਗਿਆ ਤਾਂ ਫਿਰ ਸਮੁੱਚਾ ਸੰਸਾਰ ਵੀ ਮੰਦਰ ਬਣ ਜਾਏਗਾ ਔਰ ਸਮੁੱਚੇ ਸੰਸਾਰ ਦੇ ਅੰਦਰ ਨਿਰੰਕਾਰ ਦਿਖਾਈ ਦੇਵੇਗਾ, ਅਨੇਕਾਂ ਰੂਪਾਂ ਦੇ, ਅਨੇਕਾਂ ਕਲਾ ਦੇ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਐਸਾ ਹੀ ਕਹਿਣਾ ਸੀ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਵਿਚੋਂ ਇੱਕ ਨੂੰ ਵੇਖਣਾ ਹੈ ਔਰ ਉਸੇ ਇੱਕ ਨੂੰ ਅਨੇਕਤਾ ਵਿਚ ਨਿਰੂਪਣ ਕਰ ਦੇਣਾ ਹੈ।
समग्र दृष्टि ए मनुख अपने अंदर पैदा कर ताकि परमात्मा के तमाम रूप सारे रूप तेरे सामने प्रकट हो जाए और उसके हैं भी अनेक रूप अनेक रूप तेरे नारायण हे नारायण तेरे अनेक रूप ने तू बख्शिश कर तेरे सारे रूप साडे सामने प्रगट होवन ताकि तेरे सारे रूपां दी झलक असी वेख सकीए ते सारे रूपां नूं असी सजदा कर सकीए सारे स्वरूप वेख के असी आनंद माण।